Vai. ਚੱਕਰ ਜਿਹਨ ਯਰ ਵਰਨ ਜਾਤ ਯਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨਪਉ ਪ੍ਰਕਾਸ਼ ਅਨਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਣ ਗਣਿਜੈ ਤਿਰਪਾਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਨ ਕਹਿਤ ਤੁਐ ਸਰਬਨਾਮ ਕਥੈ ਕਵਨ ਕਰਮ ਨਾਮ ਵਰਣ ਤੁਸਮਤ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਹੋ ਤੁਮ ਕਥਾ ਸੁਧਾਰੀ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸੱਜਣ ਸੱਚਾ ਪਾਤਸ਼ਾਹੋ ਸਿਰਸਾ ਹਾਂਦ ਸਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹੋ ਸਿਰਸਾ ਹਾਂਦ ਸਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਪੰਜਵਾ ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤਰ ਰਮਣ ਨਾਨਕੋ ਅਗਨਾਸਨ ਜਗਦੀਸ਼ਰ ਹੈ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗਨਾਸਨ ਜਗਦੀਸ਼ਰ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਸਾਹਿਬ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਵੱਤਰ ਗੁਰਸਿੱਖ ਮਾਈ ਭਾਈ ਅਤਿਅੰਤ ਭਾਗਸ਼ਾਲੀ ਹਾਂ ਜੋ ਦਸਾਂ ਸਤਿਗੁਰਾਂ ਦੇ ਆਤਮਕ ਗਿਆਨ ਸਵਰੂਪ ਚਾਬਰ ਛਤਰ ਤਖਤ ਦੇ ਮਾਲਕ ਰੂਹਾਨੀਅਤ ਦੇ ਮੁਜੱਸਮੇ ਸਰਬ ਜਗਤ ਦੇ ਉਦਾਰ ਕਰਤਾ ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਰੂਹਾਨੀ ਸੁੰਦਰ ਗੋਦ ਅੰਦਰ ਸਭਾਇਮਾਨ ਹੋ ਕੇ ਸੰਧਿਆ ਦੇ ਸਮੇਂ ਸੋਦਾ ਰਹਿਰਾਸ ਬਾਣੀ ਦੇ ਨਿਤਨੇਮ ਪਾਠ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਨ ਰਹਿਮਤ ਬਖਸ਼ਿਸ਼ ਕਰਦਿਆਂ ਹੋਇਆਂ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਉਪਰੰਤ ਹਰ ਰੋਜ਼ ਦੀ ਤਰ੍ਹਾਂ ਜੋ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਆਪ ਜੀ ਸਤਿਗੁਰੂ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤ ਸਰੂਪ ਕਥਾ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹੋ। ਸਤਿਗੁਰੂ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਤਕਰੀਬਨ ਇੱਕ ਹਫ਼ਤਾ ਇੱਕ ਤਾਰੀਖ ਤੱਕ ਜੋ ਗੁਰਸਿੱਖ ਪਿਆਰਿਆਂ ਵੱਲੋਂ ਹੁਕਮ ਹੋਇਆ ਹੈ ਕਿ ਜੈਤ ਸ੍ਰੀ ਕੀ ਵਾਰ ਜੋ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਸਹਿਣਸ਼ੀਲਤਾ ਦੀ ਹੱਦ ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਇਹ ਜੈਤ ਸ੍ਰੀ ਕੀ ਵਾਰ ਦੀ ਬਖਸ਼ਿਸ਼ ਕੀਤੀ ਹੈ। ਇਸ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਜਿੰਨੀ ਕੁ ਸਤਿਗੁਰੂ ਸਾਹਿਬ ਜੀ ਨੇ ਸਮੱਤ ਦੀ ਦਾਤ ਬਖਸ਼ਿਸ਼ ਕੀਤੀ ਹੈ ਆਪਾਂ ਰਲ ਮਿਲ ਕੇ ਗੁਰੂ ਕੀ ਗੋਦ ਵਿੱਚ ਬੈਠ ਕੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਮਝਣ ਦਾ ਯਤਨ ਕਰਨਾ ਹੈ। ਜੈਤ ਸ੍ਰੀ ਰਾਗ ਹੈ ਰਾਗ ਤੋਂ ਉਪਰੰਤ ਇਹ ਜੋ ਵਾਰ ਹੈ ਇਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਦੇ ਅੰਦਰ ਇੱਕ ਖਾਸ ਵਿਸ਼ੇਸ਼ਤਾ ਹੈ, ਇੱਕ ਮਹਾਨਤਾ ਹੈ। ਜੋ ਜੈਤ ਸਰੀ ਕੀ ਵਾਰ ਹੈ ਇਸ ਦੇ ਅੰਦਰ ਸਲੋਕ ਅਤੇ ਪੌੜੀਆਂ ਇਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀਆਂ ਹੀ ਉਚਾਰਨ ਕੀਤੀਆਂ ਹੋਈਆਂ ਨੇ। ਆਮ ਤੌਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਅੰਦਰ 22 ਵਾਰਾਂ ਹਨ। 22 ਵਾਰਾਂ ਦੇ ਵਿੱਚੋਂ ਇਹ 11ਵੀਂ ਵਾਰ ਹੈ ਜੈਤ ਸਰੀ ਕੀ। ਸਿੱਖ ਪੰਥ ਦੇ ਅੰਦਰ ਜਦੋਂ ਗੁਰਸਿੱਖ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਸ੍ਰੀ ਅਖੰਡ ਪਾਠ ਕਰਦੇ ਹਨ ਉਸ ਵੇਲੇ ਇਹ ਜੈਤ ਸਰੀ ਕੀ ਵਾਰ ਦੇ ਉੱਪਰ ਇਹ ਮੱਧ ਦੀ ਅਰਦਾਸ ਕੀਤੀ ਜਾਂਦੀ ਹੈ। ਕਈ ਵਾਰ ਗੁਰਸਿੱਖਾਂ ਵੱਲੋਂ ਇਹ ਇੱਕ ਭ੍ਰਾਂਤੀ ਪੈਦਾ ਹੋ ਜਾਂਦੀ ਹੈ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਪਾਵਨ ਪਵਿੱਤਰ ਅੰਗ 1430 ਹਨ। ਇਸ ਦੇ ਹਿਸਾਬ ਦੇ ਨਾਲ ਇਹ 705 ਅੰਗ ਦੇ ਉੱਪਰ ਇਹ ਮੱਧ ਦੀ ਅਰਦਾਸ ਕਿਸ ਹਿਸਾਬ ਦੇ ਨਾਲ ਹੁੰਦੀ ਹੈ? ਗੁਰੂ ਸਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਇਹ ਜੋ ਜੈਤ ਸਰੀ ਕੀ ਵਾਰ ਹੈ ਇਹ ਪ੍ਰਾਚੀਨ ਸਮੇਂ ਤੋਂ ਲੈ ਕੇ ਗੁਰਸਿੱਖ ਪਿਆਰ ਭਾਵਨਾ ਸਤਿਕਾਰ ਦੇ ਵਿੱਚ ਇੱਥੇ ਇਹ ਜੈਤ ਸਰੀ ਕੀ ਵਾਰ ਦੇ ਵਿੱਚ ਹੀ ਮੱਧ ਭਾਗ ਆਉਂਦਾ ਹੈ, ਕਿਉਂਕਿ ਸਤਿਗੁਰੂ ਸਾਹਿਬ ਜੀ ਦੇ ਸਮੇਂ ਇਹ ਜੋ ਪਾਵਨ ਪਵਿੱਤਰ ਗੁਰੂ ਕੀ ਬਾਣੀ ਦੇ ਸਰੂਪ ਹਨ ਇਹ ਪ੍ਰਿੰਟ ਛਾਪੇ ਦੇ ਸਰੂਪ ਹਨ, ਪਰ ਸਤਿਗੁਰੂ ਸਾਹਿਬ ਜੀ ਦੇ ਸਮੇਂ ਗੁਰਸਿੱਖ ਆਪਣੇ ਪਵਿੱਤਰ ਮੁਬਾਰਕ ਹਸਤ ਕਮਲਾਂ ਦੇ ਨਾਲ ਗੁਰੂ ਕੀ ਪਾਵਨ ਗੁਰਬਾਣੀ ਲਿਖਿਆ ਕਰਦੇ ਸਨ। ਇਸ ਕਰਕੇ ਗੁਰਬਾਣੀ ਦੇ ਲਿਖਣ ਦੇ ਹਿਸਾਬ ਦੇ ਨਾਲ ਗੁਰਬਾਣੀ ਦੇ ਅੰਗ ਵੱਧ ਘੱਟ ਵੀ ਜਾਂਦੇ ਨੇ। ਇਸੇ ਤਰ੍ਹਾਂ ਜਦੋਂ ਗੁਰਸਿੱਖ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਇੱਕੋ ਅੰਕਾਰ ਤੋਂ ਲੈ ਕੇ 18-10-20 ਤੱਕ ਰਾਗ ਮਾਲਾ ਨੂੰ ਇੱਕ ਸ਼ਬਦ ਮੰਨ ਕੇ ਜਦੋਂ ਗੁਰਸਿੱਖ ਇਹ ਸ਼ਬਦਾਂ ਦੀ ਗਿਣਤੀ ਕਰਦੇ ਨੇ, ਸ਼ਬਦਾਂ ਦੀ ਗਿਣਤੀ ਦੇ ਮੁਤਾਬਕ ਵੀ ਮੱਧ ਇਹ ਜੈਤ ਸਰੀ ਕੀ ਵਾਰ ਦੇ ਉੱਪਰ ਹੀ ਆਉਂਦਾ ਹੈ। ਜੇ ਇਸ ਦੇ ਨਾਲੋਂ ਵੀ ਹੋਰ ਬਰੀਕੀ ਦੇ ਵਿੱਚ ਜਾਈਏ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਅੰਦਰ ਜਿੰਨੀਆਂ ਲਗਾ ਮਾਤਰਾ ਹਨ ਉਹਨਾਂ ਲਗਾ ਮਾਤਰਾ ਦੇ ਸੰਯੋਗਤ ਗਿਣਤੀ ਕਰਕੇ ਵੇਖੀਏ ਤਾਂ ਬਹੁਤ ਗੁਰਸਿੱਖ ਜਿਹੜੇ ਕੋਈ ਅਭਿਆਸੀ ਜਾਂ ਖੋਜੀ ਗੁਰਸਿੱਖ ਹਨ ਉਹਨਾਂ ਨੇ ਵਿਚਾਰ ਕਰਕੇ ਵੇਖਿਆ ਹੈ ਇਸ ਦਾ ਜੋ ਮੱਧ ਹੈ ਉਹ ਜੈਤ ਸਰੀ ਕੀ ਵਾਰ ਦੇ ਉੱਪਰ ਹੀ ਆਉਂਦਾ ਹੈ। ਜੇ ਵਾਰਾਂ ਦੇ ਹਿਸਾਬ ਦੇ ਨਾਲ ਵੇਖਿਆ ਜਾਏ ਤਾਂ 22 ਵਾਰਾਂ ਹਨ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਅੰਦਰ। ਇਹ ਜੋ ਜੈਤ ਸਰੀ ਕੀ ਵਾਰ ਇਹ 11ਵੀਂ ਵਾਰ ਹੈ, ਇਸ ਕਰਕੇ 11ਵੀਂ ਵਾਰ ਦੇ ਹਿਸਾਬ ਦੇ ਨਾਲ ਵੀ ਮੱਧ ਭਾਗ ਇਸ ਦਾ ਇਸ ਵਾਰ ਦੇ ਉੱਪਰ ਹੀ ਆਉਂਦਾ ਹੈ। ਇਸ ਕਰਕੇ ਗੁਰਸਿੱਖ ਜਦੋਂ ਵੀ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਆਰੰਭਤਾ ਕਰਦਾ ਉਸ ਵੇਲੇ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੁੰਦੀ ਹੈ। ਜਿਸ ਵੇਲੇ ਮੱਧ ਭਾਗ ਦੇ ਅੰਦਰ ਗੁਰਬਾਣੀ ਆਉਂਦੀ ਹੈ, ਗੁਰਬਾਣੀ ਦਾ ਪਾਠ ਪਹੁੰਚਦਾ ਹੈ, ਉਸ ਵੇਲੇ ਵੀ ਗੁਰਸਿੱਖ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਨਿਰਵਿਘਨ ਸਮਾਪਤੀ ਅਰਥੇ। ਅਤੇ ਜਿਸ ਵੇਲੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਸ਼ੁੱਧਤਾ ਸਮੇਤ ਮਰਯਾਦਾ ਮੁਤਾਬਕ ਪਾਠ ਸੰਪੂਰਨ ਹੋ ਜਾਵੇ, ਉਸ ਵੇਲੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਗੁਰਸਿੱਖ ਪਿਆਰ ਵਿੱਚ ਸ਼ੁਕਰਾਨੇ ਦੀ ਅਰਦਾਸ ਕਰਦਾ ਹੈ। ਇਹ ਜੈਤ ਸ੍ਰੀ ਕੀ ਵਾਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੈ। ਇਸ ਦੇ ਸੰਪਰਦਾਇ ਮਹਾਂਪੁਰਖ ਵਿਚਾਰ ਦੱਸਦੇ ਹਨ ਕਿ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਕੋਈ ਮਹਾਨ ਸੰਸਕ੍ਰਿਤ ਦਾ ਵਿਦਵਾਨ ਪੰਡਿਤ ਆਇਆ, ਜਿਸ ਦਾ ਨਾਮ ਵਿਜੈਨਾਥ ਕਰਕੇ ਮਹਾਂਪੁਰਖ ਦੱਸਦੇ ਹਨ। ਉਸ ਨੇ ਬੇਨਤੀ ਕੀਤੀ ਕਿ ਸਤਿਗੁਰੂ ਸਾਹਿਬ ਜੀ, ਸਾਡੇ ਸਨਾਤਨੀ ਮਤ ਦੇ ਅੰਦਰ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ, ਵਰਣਾ ਦੇ ਮੁਤਾਬਕ ਅਸੀਂ ਸੂਤਕ ਪਾਤਕ ਮੰਨਦੇ ਹਾਂ, ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਉਸ ਵੇਲੇ ਸੂਤਕ ਹੁੰਦਾ ਹੈ, ਔਰ ਜਦੋਂ ਕੋਈ ਸਰੀਰ ਤਿਆਗ ਜਾਂਦਾ ਹੈ ਉਸ ਵੇਲੇ ਪਾਤਕ ਮੰਨਦੇ ਹਨ। ਸਨਾਤਨੀ ਮਤ ਦੇ ਵਿੱਚ ਫਿਰ ਉਸ ਦੀ ਸ਼ੁੱਧੀ ਵਾਸਤੇ ਕੋਈ ਸ਼ਾਸਤਰਾਂ ਦੀ ਕਥਾ, ਪੁਰਾਣਾਂ ਦੀ ਕਥਾ ਕੀਤੀ ਜਾਂਦੀ ਹੈ। ਸਿੱਖ ਪੰਥ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆਂ ਦੇ ਸਾਰਿਆਂ ਮਤਾਂ ਦੇ ਨਾਲੋਂ ਇੱਕ ਇਹ ਨਿਰਮਲ ਪੰਥ ਜਿਹੜਾ ਹੈ, ਇੱਕ ਨਿਰਾਲਾ ਪੰਥ ਹੈ, ਸਿੱਖੀ ਮਾਰਗ ਹੈ, ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਰੰਭ ਕੀਤਾ। ਇਸ ਦੇ ਨਿਯਮ ਅਸੂਲ ਕੀ ਹਨ? ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ ਉਸ ਦੇ ਨਿਮਿੱਤ ਸਨਾਤਨੀ ਮਤ ਦੇ ਵਿੱਚ ਕੋਈ ਗਰੜ ਪੁਰਾਣ ਦੀ ਕਥਾ ਕਰਦਾ ਹੈ, ਕੋਈ ਪਾਠ ਕਰਾਉਂਦਾ ਹੈ, ਸਿੱਖ ਧਰਮ ਦੇ ਵਿੱਚ ਕੀ ਨਿਯਮ ਅਤੇ ਅਸੂਲ ਹਨ? ਤਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਕਹਿੰਦੇ ਗੁਰਸਿੱਖ ਇੱਕ ਅਕਾਲ ਪੁਰਖ ਪਰਮਾਤਮਾ ਤੋਂ ਬਿਨਾਂ ਕਿਸੇ ਦਾ ਪੁਜਾਰੀ ਨਹੀਂ ਹੈ, ਇੱਕ ਨਿਰੰਕਾਰ ਦੀ ਉਪਾਸਨਾ ਤੋਂ ਬਿਨਾਂ ਗੁਰਸਿੱਖ ਕਿਸੇ ਦੀ ਉਪਾਸਨਾ ਨਹੀਂ ਕਰਦਾ। ਇਸ ਕਰਕੇ ਸਿੱਖ ਕੌਮ ਦੇ ਵਿੱਚ, ਸਿੱਖ ਪੰਥ ਦੇ ਵਿੱਚ ਜਦੋਂ ਕੋਈ ਵੀ ਪ੍ਰਾਣੀ ਚੜ੍ਹਾਈ ਕਰਦਾ ਹੈ ਜਾਂ ਜਨਮ ਲੈਂਦਾ ਹੈ, ਇਹ ਪਰਮਾਤਮਾ ਵਾਹਿਗੁਰੂ ਜੀ ਦਾ ਹੁਕਮ ਮੰਨਦਾ ਹੈ, ਜੰਮਣ ਮਰਨਾ ਹੁਕਮ ਹੈ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਪਰਮਾਤਮਾ ਦਾ ਭਾਣਾ ਮੰਨਦਾ ਹੈ, ਜੰਮਣ ਮਰਨਾ ਹੁਕਮ ਹੈ, ਭਾਣਾ ਆਵੇ ਜਾਏ। ਇਸ ਵਾਸਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਗੁਰਸਿੱਖਾਂ ਦੇ ਅੰਦਰ ਜਿਹੜਾ ਕੋਈ ਵੈਰਾਗ ਜਾਂ ਸੋਕ ਪੈਦਾ ਹੁੰਦਾ ਉਸ ਦੀ ਨਿਵਿਰਤੀ ਵਾਸਤੇ ਕਿ ਮਨ ਦੇ ਵਿੱਚ ਜਿਹੜੀ ਮੋਹ ਮਮਤਾ ਹੈ, ਕੋਈ ਮੋਹ ਬਣਿਆ ਹੋਇਆ ਹੈ, ਉਸ ਦੇ ਟੁੱਟਣ ਦਾ ਕਿਹੜਾ ਉਪਰਾਲਾ, ਕੀ ਯਤਨ ਹੋ ਸਕਦਾ ਹੈ? ਕਿਉਂਕਿ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਜਿਸ ਦੇ ਨਾਲ ਕੋਈ ਅੰਦਰੂਨੀ ਪਿਆਰ ਹੁੰਦਾ ਤਾਂ ਮਨ ਦੇ ਉੱਪਰ ਬੜਾ ਗਹਿਰਾ ਅਸਰ ਪੈ ਜਾਂਦਾ ਹੈ। ਇਸ ਵਾਸਤੇ ਉਸ ਮੋਹ ਤੋਂ ਛੁਟਕਾਰੇ ਦੀ ਪ੍ਰਾਪਤੀ ਵਾਸਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹ ਵਾਰ ਉਚਾਰਨ ਕੀਤੀ ਕਿ ਨਾਲ ਬਚਨ ਕੀਤਾ, ਜਦੋਂ ਵੀ ਕੋਈ ਪ੍ਰਾਣੀ ਚੜ੍ਹਾਈ ਕਰਦਾ ਉਸ ਵੇਲੇ ਇੱਕ ਸਹਿਸਕ੍ਰਿਤੀ ਬਾਣੀ ਦੀ ਕਥਾ, ਇੱਕ ਜੈਤ ਸਰੀ ਕੀ ਵਾਰ ਦੀ ਕਥਾ, ਗੁਰਸਿੱਖ 10 ਦਿਨਾਂ ਤੱਕ ਇਹ ਕਰਦੇ ਨੇ। ਗੁਰਮਤ ਦੇ ਅੰਦਰ ਇਹ ਦੁਸਹਿਰਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਦੇ ਵਿੱਚ ਪ੍ਰਚਲਿਤ ਕੀਤਾ ਹੈ ਕਿ ਜਦੋਂ ਕੋਈ ਵੀ ਪ੍ਰਾਣੀ ਚੜ੍ਹਾਈ ਕਰਦਾ ਇੱਕ ਤਾਂ ਉਸ ਦੀ ਜਿਹੜੀ ਸੰਪੂਰਨ ਕਿਰਿਆ ਹੈ ਉਹ ਰਹਿਤ ਦੇ ਮੁਤਾਬਕ ਉਸ ਦਾ ਸੰਸਕਾਰ ਕੀਤਾ ਜਾਵੇ, ਕਿਰਿਆ ਸਹਿਤ ਸਿੱਖ ਸੰਸਕਾਰੇ, ਜਿਸ ਤਰ੍ਹਾਂ ਜਿਉਂਦਿਆਂ ਸਰੀਰ ਦੇ ਉੱਪਰ ਗੁਰਸਿੱਖ 5 ਕਕਾਰਾਂ ਦੇ ਧਾਰਨੀ ਹੁੰਦੇ ਹਨ, ਇਸੇ ਤਰ੍ਹਾਂ ਜਦੋਂ ਸਰੀਰ ਦਾ ਪਰਿਤਿਆਗ ਹੁੰਦਾ ਹੈ ਉਸ ਵੇਲੇ ਵੀ ਗੁਰਸਿੱਖ ਦੀ ਪੂਰਨ ਮਰਿਆਦਾ ਮੁਤਾਬਕ ਇਹ ਸੰਸਕਾਰ ਦੀ ਪ੍ਰਕਿਰਿਆ ਕਰਨੀ ਅਤੇ 10 ਦਿਨਾਂ ਤੱਕ ਗੁਰਸਿੱਖ ਨੇ ਕਿਸੇ ਹੋਰ ਕੋਈ ਪੁਰਾਣਾ ਆਦਿਕਾਂ ਦੀ ਕਥਾ ਵਿੱਚ ਨਹੀਂ ਪੈਣਾ। ਗੁਰਸਿੱਖਾਂ ਲਈ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵੋਤਮ ਹੈ, ਸਾਰਿਆਂ ਤੋਂ ਮਹਾਨ ਹੈ, ਸ੍ਰੇਸ਼ਟ ਹੈ। ਇਸ ਕਰਕੇ ਗੁਰਸਿੱਖਾਂ ਨੇ 10 ਦਿਨਾਂ ਤੱਕ ਅੰਮ੍ਰਿਤ ਵੇਲੇ ਸਹਿਸਕ੍ਰਿਤੀ ਬਾਣੀ ਦੀ ਕਥਾ ਔਰ ਇਸੇ ਤਰ੍ਹਾਂ ਇਹ ਜੈਤ ਸ੍ਰੀ ਕੀ ਵਾਰ ਦੀ ਕਥਾ ਇਹ 10 ਦਿਨਾਂ ਤੱਕ ਗੁਰਸਿੱਖ ਰਲ ਮਿਲ ਕੇ ਵਿਚਾਰਾਂ ਕਰਦੇ ਹਨ। ਇਹ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣਿਆਂ ਗੁਰਸਿੱਖਾਂ 'ਤੇ ਰਹਿਮਤਾਂ ਕੀਤੀਆਂ, ਬਖਸ਼ਿਸ਼ਾਂ ਕੀਤੀਆਂ ਨੇ। ਇਸ ਵਾਰ ਦੀ ਅੱਜ ਇਹ ਆਪਾਂ ਆਰੰਭਤਾ ਕਰਦੇ ਹਾਂ। ਕੁਝ ਗੁਰਸਿੱਖ ਪਿਆਰਿਆਂ ਵੱਲੋਂ ਹੁਕਮ ਹੋਇਆ ਹੈ, ਆਪਾਂ ਰਲ ਮਿਲ ਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਜੋ ਕਿਰਪਾ ਬਖਸ਼ਿਸ਼ ਕਰਦੇ ਹਨ, ਸਮੇਂ ਦੇ ਦਾਇਰੇ ਵਿੱਚ ਰਹਿ ਕੇ ਆਪਾਂ ਕਥਾ ਵਿਚਾਰ ਸਰਵਣ ਕਰੀਏ ਜੀ।
ਵਾਹਿਗੁਰੂ ਸਾਹਿਬ ਜੀ, ਜੈਤ ਸ੍ਰੀ ਮਹੱਲਾ ਪੰਜਵਾ।
ਜੈਤ ਸ੍ਰੀ ਰਾਗ ਹੈ ਮਹੱਲਾ ਪੰਜਵਾ, ਪੰਜਵੇਂ ਮਹੱਲੇ, ਪੰਜਵੇਂ ਸਰੂਪ। ਸੰਸਕ੍ਰਿਤ ਭਾਸ਼ਾ ਦੇ ਅੰਦਰ ਮਹੱਲਾ ਦਾ ਅਰਥ ਹੈ ਪਾਤਸ਼ਾਹ, ਔਰ ਇਸੇ ਪ੍ਰਕਾਰ ਇਸ ਦਾ ਅਰਥ, ਇਸ ਨੂੰ ਬਾਦਸ਼ਾਹ ਕਹਿ ਲਓ, ਪਾਤਸ਼ਾਹ ਕਹਿ ਲਓ, ਇਹ ਪ੍ਰਯੋਗਵਾਚੀ ਸ਼ਬਦ ਹਨ। ਜਿਨ੍ਹਾਂ ਸ਼ਬਦਾਂ ਦਾ ਸਿਧਾਂਤ ਇੱਕ ਹੋਵੇ ਔਰ ਨਿਚੋੜ ਇੱਕ ਹੋਵੇ, ਸ਼ਬਦ ਵੱਖਰੇ ਵੱਖਰੇ ਹੋਣ, ਉਹਨਾਂ ਨੂੰ ਵਿਦਵਾਨ ਪਰਿਆਏ ਵਾਚਕ ਸ਼ਬਦ ਆਖਦੇ ਹਨ। ਸ਼ਬਦ ਭਿੰਨਤਵੇ ਸਤੀ ਏਕ ਅਰਥਬੋਧਕਤਵੰ ਪਰਿਆਏ ਸ਼ਬਦਤਵੰ। ਮਹੱਲੇ ਤੋਂ ਭਾਵ ਹੈ ਇਹ ਅਰਬੀ ਭਾਸ਼ਾ ਦਾ ਸ਼ਬਦ ਵੀ ਹਲ ਧਾਤੂ ਤੋਂ ਬਣਿਆ ਹੋਇਆ ਵਿਦਵਾਨ ਸੱਜਣ ਮੰਨਦੇ ਨੇ। ਇਸ ਕਾਰਨ ਕਰਕੇ ਮਹੱਲ ਦਾ ਅਰਥ ਹੈ ਸਰੂਪ, ਮਹੱਲ ਦਾ ਅਰਥ ਹੈ ਬਾਦਸ਼ਾਹ, ਪਹਿਲੇ ਪਾਤਸ਼ਾਹ, ਪਹਿਲੇ ਸਰੂਪ, ਔਰ ਪੰਜਵੇਂ ਪਾਤਸ਼ਾਹ, ਪੰਜਵੇਂ ਸਰੂਪ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜੈਤ ਸ੍ਰੀ ਰਾਗ ਦੇ ਅੰਦਰ ਬਚਨ ਉਚਾਰਨ ਕਰਦੇ ਹਨ।
ਵਾਰ ਸਲੋਕਾਂ ਨਾਲ,
ਇਹ ਜਿਹੜੀ ਵਾਰ ਹੈ ਸਲੋਕਾਂ ਦੇ ਨਾਲ ਹੈ, ਭਾਵ ਸਲੋਕਾਂ ਦੇ ਸੰਯੁਗਤ ਹੈ। ਵਾਰ ਤੋਂ ਭਾਵ ਹੈ ਪੌੜੀਆਂ ਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿੰਨੀਆਂ ਵਾਰਾਂ ਹਨ ਉਹਨਾਂ ਦਾ ਮੂਲ ਰੂਪ ਪੌੜੀਆਂ ਨੇ। ਪੌੜੀਆਂ ਦੇ ਨਾਲ ਜਿਹੜੇ ਮਹੱਲੇ ਲਿਖੇ ਹੋਏ ਹਨ ਉਹ ਵੱਖਰੋ ਵੱਖਰੇ ਸਤਿਗੁਰੂ ਸਾਹਿਬਾਂ ਦੇ ਬਾਣੀ ਦੇ ਸਿਧਾਂਤ ਦੇ ਨਾਲ ਮਿਲਦੇ ਹੋਏ ਮਹੱਲੇ ਅਤੇ ਸਲੋਕ ਸਤਿਗੁਰੂ ਸਾਹਿਬ ਜੀ ਨੇ ਇੱਕ ਥਾਂ 'ਤੇ ਇਕੱਤਰਿਤ ਕੀਤੇ ਨੇ। ਜਿੰਨੀਆਂ ਵਾਰਾਂ ਹਨ ਪਹਿਲਾਂ ਮੂਲ ਰੂਪ ਦੇ ਅੰਦਰ ਪੌੜੀਆਂ ਹੀ ਸਨ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਹਨਾਂ ਪੌੜੀਆਂ ਦੇ ਨਾਲ ਜਿਹੜਾ ਕੋਈ ਪਹਿਲੇ, ਦੂਜੇ ਜਾਂ ਪੰਜਵੇਂ ਸਰੂਪਾਂ ਦੇ ਸਿਧਾਂਤ ਰਲਦੇ ਸਨ ਉਹ ਨਾਲ ਅੰਕਿਤ ਕਰਕੇ ਮਹੱਲੇ ਅਤੇ ਸਲੋਕ ਸਤਿਗੁਰੂ ਸਾਹਿਬ ਜੀ ਨੇ ਮਿਲਾਏ ਹਨ। ਇਹ ਜਿਹੜੀ ਜੈਤ ਸ੍ਰੀ ਕੀ ਵਾਰ ਹੈ ਇਸ ਦੇ ਅੰਦਰ ਇੱਕ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਅੰਦਰ ਸਲੋਕ ਵੀ ਸਤਿਗੁਰੂ ਸਾਹਿਬ ਜੀ ਦੇ ਉਚਾਰਨ ਕੀਤੇ ਹਨ, ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ, ਅਤੇ ਜਿਹੜੀਆਂ ਪੌੜੀਆਂ ਹਨ ਇਹ ਵੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੀਆਂ ਹੀ ਉਚਾਰਨ ਕੀਤੀਆਂ ਹੋਈਆਂ ਨੇ। ਵਾਰ ਸਲੋਕਾਂ ਨਾਲ, ਇਹ ਜਿਹੜੀ ਵਾਰ ਹੈ ਇਹ ਪੌੜੀਆਂ ਨੇ, ਇਹ ਸਲੋਕਾਂ ਦੇ ਸਹਿਤ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇਹ ਵਸਤੂ ਨਿਰਦੇਸ਼ ਆਤਮਕ ਮੰਗਲ ਕੀਤਾ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਇਹ ਬਹੁਤ ਥਾਵਾਂ 'ਤੇ ਤਕਰੀਬਨ ਹਜ਼ੂਰ ਪਾਤਸ਼ਾਹ ਜੀ ਨੇ ਵਾਰ ਵਾਰ ਸ਼ਬਦਾਂ ਦੇ ਆਰੰਭਤਾ ਦੇ ਵਿੱਚ ਇਹ ਮੰਗਲਾ ਚਰਨ ਰੱਖਿਆ ਹੈ। ਸਤਿਗੁਰੂ ਸਾਹਿਬ ਜੀ ਦਾ ਇਹ ਵਸਤੂ ਨਿਰਦੇਸ਼ਾਤਮਕ ਮੰਗਲ ਇਸ ਨੂੰ ਆਖਦੇ ਨੇ ਕਿ ਪਰਮਾਤਮਾ ਇੱਕ ਹੈ, ਓਅੰਕਾਰ ਸਭ ਦਾ ਪ੍ਰਕਾਸ਼ਕ ਹੈ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਸ ਇੱਕ ਓਅੰਕਾਰ ਦੀ, ਉਸ ਪਰਮਾਤਮਾ ਨਿਰੰਕਾਰ ਵਾਹਿਗੁਰੂ ਜੀ ਦੀ ਪ੍ਰਾਪਤੀ ਗੁਰੂ ਜੀ ਦੀ ਕਿਰਪਾ ਦੁਆਰਾ ਹੁੰਦੀ ਹੈ। ਇਸ ਦਾ ਮਤਲਬ ਭਾਵ ਇਹ ਹੈ ਕਿ ਅੱਜ ਤੱਕ ਜਿਨ੍ਹਾਂ ਨੇ ਵਾਹਿਗੁਰੂ ਜੀ ਦੀ ਪ੍ਰਾਪਤੀ ਕੀਤੀ ਹੈ ਉਹਨੂੰ ਗੁਰੂ ਵਾਲੇ ਬਣਨਾ ਪਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਓਅੰਕਾਰ ਕੀ ਹੈ? ਇਹ ਵਾਹਿਗੁਰੂ ਜੀ ਦਾ ਹੀ ਸਰੂਪ ਹੈ। ਇੱਕ ਓਅੰਕਾਰ ਦੀ ਵਿਆਖਿਆ ਸ੍ਰੀ ਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ, ਭਿੰਡਰਾਂ ਵਾਲੇ ਮਹਾਂਪੁਰਖ ਜਿਨ੍ਹਾਂ ਦਾ ਜੀਵਨ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ। ਹਰ ਸਮੇਂ ਨਾਮ ਸਿਮਰਨ ਦੇ ਵਿੱਚ ਹੀ ਲਵਲੀਨ ਹੋ ਕੇ ਰਹਿਣ ਵਾਲੇ ਉਹ ਮਹਾਂਪੁਰਖ ਤਕਰੀਬਨ ਆਪਣੇ ਅਨੁਭਵਤਾ ਦੇ ਨਾਲ ਇੱਕ ਮਹੀਨਾ ਭਰ ਇੱਕ ਓਅੰਕਾਰ ਦੀ ਵਿਆਖਿਆ ਕਰਦੇ ਰਹੇ। ਇਸ ਦਾ ਮਤਲਬ ਭਾਵ ਇਹ ਨਹੀਂ ਕਿ ਉਹਨਾਂ ਨੇ ਆਪਣੀ ਕੋਈ ਵਿਦਵਤਾ ਦਿਖਾਈ। ਇਹ ਗੁਰਬਾਣੀ ਇੱਕ ਮਹਾਨ ਅਥਾਹ ਸਾਗਰ ਹੈ, ਸਮੁੰਦਰ ਹੈ। ਇਹ ਤਾਂ ਗੁਰਬਾਣੀ ਦੀ ਕਥਾ ਸੰਗਤ ਜੀ ਨਾਮ ਅਭਿਆਸੀਆਂ ਦੀ ਹੈ। ਜਿੰਨਾ ਵਧੀਆ ਕੋਈ ਚੰਗਾ ਨਾਮ ਦਾ ਕਮਾਈ ਵਾਲਾ ਹੋਵੇਗਾ, ਉਨਾ ਉਹ ਗੁਰੂ ਕੀ ਪਾਵਨ ਗੁਰਬਾਣੀ ਦੇ ਬਹੁਤ ਨੇੜਤਾ ਦੇ ਅਰਥ ਕਰੇਗਾ। ਕੇਵਲ ਗੁਰਬਾਣੀ ਦੇ ਅੱਖਰੀ ਅਰਥ ਕਰ ਲੈਣੇ ਇਹ ਕੋਈ ਮਹਾਨ ਵੱਡੀ ਗੱਲ ਨਹੀਂ। ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਨੇ ਕਮਾਈਆਂ ਕੀਤੀਆਂ, ਪ੍ਰਾਚੀਨ ਗੁਰਸਿੱਖਾਂ ਦੇ ਜੀਵਨ ਬੜੇ ਕਮਾਈਆਂ ਵਾਲੇ ਜੀਵਨ ਹੁੰਦੇ ਸਨ। ਬਹੁਤ ਬਾਣੀ ਗੁਰਬਾਣੀ ਦਾ ਪਾਠ ਕਰਦੇ, ਨਾਮ ਅਭਿਆਸੀ ਹੁੰਦੇ, ਉਹਨਾਂ ਦੀ ਕਥਾ ਦਾ ਵੀ ਕੋਈ ਵੱਖਰਾ ਰਸ ਹੁੰਦਾ। ਗੁਰਸਿੱਖ ਗੁਰਬਾਣੀ ਦੀ ਕਥਾ ਵਿਚਾਰ ਸੁਣ ਕੇ ਨਾਮ ਬਾਣੀ ਦੇ ਨਾਲ ਜੁੜ ਜਾਂਦੇ। ਇਸ ਵਾਸਤੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਅਥਾਹ ਸਾਗਰ ਹੈ, ਸਮੁੰਦਰ ਹੈ। ਜਿੰਨਾ ਜਿੰਨਾ ਕੋਈ ਨਾਮ ਅਭਿਆਸ ਕਮਾਈ ਵਾਲਾ ਹੁੰਦਾ, ਤਿਵੇਂ ਤਿਵੇਂ ਉਹਨੂੰ ਗੁਰਬਾਣੀ ਦੇ ਡੂੰਘੇ ਮਹਾਨ ਰਸਾਂ ਰਹੱਸਾਂ ਦਾ ਬੋਧ ਹੁੰਦਾ ਜਾਂਦਾ ਹੈ। ਇੱਕ ਓਅੰਕਾਰ ਦੇ ਵਿੱਚ ਹੀ ਮਹਾਂਪੁਰਸ਼ ਇੱਕ ਇਹ ਵੀ ਦੱਸਦੇ ਨੇ ਕਿ ਦੁਨੀਆਂ ਦੇ ਅੰਦਰ ਤਿੰਨ ਪ੍ਰਕਾਰ ਦੀ ਵਿੱਦਿਆ ਹੈ। ਇੱਕ ਹੈ ਵਰਣ ਵਿੱਦਿਆ, ਇੱਕ ਹੈ ਸੰਕੇਤਕ ਵਿੱਦਿਆ, ਇੱਕ ਹੈ ਗਣਿਤ ਵਿੱਦਿਆ। ਔਰ ਜਿਹੜੀ ਹਿੰਦਸਿਆਂ ਵਾਲੀ ਹੈ ਉਹ ਗਣਿਤ ਵਿੱਦਿਆ ਹੈ। ਇਹ ਹਿੰਦਸਿਆਂ ਦਾ ਪਹਿਲਾ ਅਕਸ਼ਰ ਹੈ ਇੱਕ। ਜਿਹੜਾ ਊੜਾ ਅਕਸ਼ਰ ਹੈ ਇਹ ਵਰਣ ਵਿੱਦਿਆ ਦਾ ਪਹਿਲਾ ਅੱਖਰ ਹੈ। ਜਿਹੜੀ ਉੱਪਰ ਲੱਗੀ ਹੋਈ ਕਾਰ ਹੈ ਇਹ ਸੰਕੇਤਕ ਵਿੱਦਿਆ ਹੈ। ਇਸ ਤਰ੍ਹਾਂ ਵਿਦਵਾਨ ਕਹਿੰਦੇ ਵੀ ਇਹ ਤਿੰਨ ਪ੍ਰਕਾਰ ਦੀ ਵਿੱਦਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਓਅੰਕਾਰ ਦੇ ਵਿੱਚ ਹੀ ਸਮੋ ਕੇ ਰੱਖ ਦਿੱਤੀ ਹੈ। ਇਸੇ ਤਰ੍ਹਾਂ ਇਸ ਦੇ ਬੜੇ ਅਨੰਤ ਭੇਦ ਹਨ, ਰਹੋ ਵਿਚਾਰ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਪਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ ਉਹ ਗੁਰੂ ਜੀ ਦੀ ਕਿਰਪਾ ਦੁਆਰਾ, ਗੁਰੂ ਕੀ ਰਹਿਮਤ ਦੁਆਰਾ। ਮਨੁੱਖ ਆਪਣੀ ਅਕਲ ਦੇ ਨਾਲ, ਆਪਣੀ ਸਿਆਣਪ ਦੇ ਨਾਲ ਕਦੇ ਵਾਹਿਗੁਰੂ ਜੀ ਨੂੰ ਪ੍ਰਾਪਤ ਨਹੀਂ ਕਰ ਸਕਦਾ। ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰੋਵਨ। ਜਿਨ੍ਹਾਂ ਨੇ ਅੱਜ ਤੱਕ ਵਾਹਿਗੁਰੂ ਜੀ ਦੀ ਪ੍ਰਾਪਤੀ ਕੀਤੀ ਹੈ ਉਹ ਗੁਰੂ ਵਾਲੇ ਬਣ ਕੇ ਕੀਤੀ ਹੈ। ਇਸ ਕਰਕੇ ਵਾਹਿਗੁਰੂ ਜੀ ਦੀ ਪ੍ਰਾਪਤੀ ਪਿਆਰਿਓ ਗੁਰੂ ਜੀ ਦੀ ਕਿਰਪਾ ਦੁਆਰਾ ਹੁੰਦੀ ਹੈ।
ਸਲੋਕ ਆਦਿ ਪੂਰਨ ਮਦ ਪੂਰਨ।
ਸਲੋਕ ਰੂਪ ਦੀਪ ਪਿੰਗਲ ਛੰਦ ਸ਼ਾਸਤਰ ਦੇ ਮੁਤਾਬਕ ਇੱਕ ਕਿਸਮ ਦਾ ਛੰਦ ਹੈ। ਇਸ ਦੀਆਂ ਜਿਹੜੀਆਂ ਮਾਤਰਾ ਹਨ ਪਿੰਗਲ ਦੇ ਮੁਤਾਬਕ ਉਹ ਤਕਰੀਬਨ 14 ਹੁੰਦੀਆਂ ਨੇ। ਸਲੋਕ, ਦੋਹਰਾ ਔਰ ਸੋਰਠਾ ਇਹ ਤਕਰੀਬਨ 23-24 ਮਾਤਰਾ ਦੇ ਛੰਦ ਮੰਨੇ ਹਨ। ਇਹ ਮਾਤਰਕ ਛੰਦ ਹੁੰਦੇ ਨੇ। ਇਸੇ ਤਰ੍ਹਾਂ ਤਕਰੀਬਨ 12 ਅਤੇ 13 ਮਾਤਰਾ ਦੇ ਉੱਪਰ ਇਸ ਦਾ ਵਿਸ਼ਰਾਮ ਲੱਗਦਾ ਹੈ। ਜਿਹੜਾ ਦੋਹਰਾ ਹੈ ਅਤੇ ਸੋਰਠਾ ਹੈ ਅਤੇ ਸਲੋਕ ਹੈ, ਇੱਕੋ ਮਾਤਰਾ ਦੇ ਛੰਦ ਹਨ। ਸੋ ਇਹ ਸਲੋਕ ਇੱਕ ਕਿਸਮ ਦਾ ਛੰਦ ਹੈ। ਆਦਿ ਪੂਰਨ ਮੱਧ ਪੂਰਨ, ਪਰਮਾਤਮਾ ਵਾਹਿਗੁਰੂ ਜੀ ਦੀ ਸਿਫਤ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਕੇ ਸਾਨੂੰ ਸਮਝਾਉਂਦੇ ਨੇ, ਦੱਸਦੇ ਨੇ ਕਿ ਪਰਮਾਤਮਾ ਵਾਹਿਗੁਰੂ ਜੀ ਆਦਿ ਪੂਰਨ। ਜਦੋਂ ਇਹ ਸੰਸਾਰ ਦਾ ਜਿਹੜਾ ਆਦ ਹੈ, ਮੁੱਢ ਹੈ, ਇਸ ਦੇ ਵਿੱਚ ਵੀ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਵਿਆਪਕ ਹੈ। ਮੱਧ ਪੂਰਨ, ਜਦੋਂ ਇਹ ਸ੍ਰਿਸ਼ਟੀ ਹੋਂਦ ਵਿੱਚ ਆ ਗਈ ਤੇ ਉਸ ਵੇਲੇ ਵੀ ਪਰਮਾਤਮਾ ਵਾਹਿਗੁਰੂ ਜੀ ਪਰਿਪੂਰਨ ਹੈ, ਸੰਸਾਰ ਵਿੱਚ ਵਿਆਪਕ ਹੈ।
ਅੰਤ ਪੂਰਨ ਪਰਮੇਸ਼ਰ ਹੈ।
ਜਿਸ ਵੇਲੇ ਸੰਸਾਰ ਦਾ ਅੰਤ ਅਖੀਰ ਐਂਡ ਹੋਵੇਗਾ, ਉਸ ਵੇਲੇ ਵੀ ਜਿਹੜਾ ਪਰਮ ਐਸ਼ਵਰ ਵਿਭੂਤੀ ਦਾ ਮਾਲਕ ਹੈ ਪਰਮਾਤਮਾ ਵਾਹਿਗੁਰੂ ਹੈ, ਉਹ ਸੰਸਾਰ ਦੇ ਅੰਦਰ ਪਰਿਪੂਰਨ ਹੋਵੇਗਾ। ਜਿਸ ਤਰ੍ਹਾਂ ਕੋਈ ਨਹਿਰਾਂ ਆਦਿਕ ਵਗਦੀਆਂ ਨੇ, ਨਹਿਰਾਂ ਦੇ ਪਾਣੀ ਦੇ ਵਗਣ ਤੋਂ ਪਹਿਲਾਂ ਵੀ ਧਰਤੀ ਹੈ ਸੀ। ਜਿਸ ਵੇਲੇ ਕੋਈ ਪਾਣੀ ਨਹਿਰ ਚੱਲਦੀ ਹੈ, ਉਸ ਵੇਲੇ ਵੀ ਧਰਤੀ ਹੇਠਾਂ ਮੌਜੂਦ ਹੁੰਦੀ ਹੈ। ਜਿਸ ਵੇਲੇ ਪਾਣੀ ਵਗਣਾ ਰੁਕ ਜਾਵੇ, ਤੇ ਉਸ ਵੇਲੇ ਵੀ ਧਰਤੀ ਰਹਿੰਦੀ ਹੈ। ਪਰਮਾਤਮਾ ਸੰਸਾਰ ਦੇ ਆਦਿ ਦੇ ਵਿੱਚ ਵੀ, ਤੇ ਮੱਧ ਵਰਤਮਾਨ ਸਮੇਂ ਦੇ ਵਿੱਚ ਵੀ, ਤੇ ਅਖੀਰ ਨੂੰ ਵੀ ਪਰਿਪੂਰਨ ਪਰਮਾਤਮਾ ਸਭਨਾਂ ਦੇ ਵਿੱਚ ਜੋ ਵਿਆਪਕ ਹੈ, ਉਹ ਸੰਪੂਰਨ ਰੂਪ ਦੇ ਅੰਦਰ ਵਿਆਪਕ ਹੋ ਕੇ ਵਰਤਦਾ ਹੈ।
ਸਿਮਰੰਤ ਸੰਤ ਸਰਵਤਰ ਰਮਣੰ।
ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਸਰਵਤਰ ਰਮਣੰ, ਜਿਹੜੇ ਵਾਹਿਗੁਰੂ ਜੀ ਸਰਵਤਰ ਸਾਰਿਆਂ ਦੇ ਵਿੱਚ ਹੀ ਰਮਣੰ ਵਿਆਪਕ ਹੈ, ਸਾਰਿਆਂ ਦੇ ਵਿੱਚ ਵਿਆਪਕ ਜਾਣ ਕੇ ਜਿਹੜੇ ਸੰਤ ਜਨ ਹਨ, ਬੰਦਗੀ ਕਰਨ ਵਾਲੇ ਹੈ, ਉਹ ਪਰਮਾਤਮਾ ਵਾਹਿਗੁਰੂ ਜੀ ਦਾ ਜਾਪ ਕਰਦੇ ਹੈ। ਕਈ ਵਾਰ ਗੁਰਸਿੱਖ ਆਮ ਤੌਰ 'ਤੇ ਸਵਾਲ ਕਰਦੇ ਹੈ ਕਿ ਸਿਮਰਨ ਦੇ ਸਮੇਂ ਧਿਆਨ ਕੀ ਧਰਨਾ ਚਾਹੀਦਾ। ਸਤਿਗੁਰੂ ਸਾਹਿਬ ਜੀ ਨੇ ਪਾਵਨ ਗੁਰਬਾਣੀ ਦੇ ਅੰਦਰ ਸਾਨੂੰ ਬਹੁਤ ਹੀ ਸਰਲ ਅਤੇ ਸੁਖੈਨ ਰੂਪ ਦੇ ਅੰਦਰ ਇਹ ਸਵਾਲਾਂ ਦੇ ਜਵਾਬ ਬਖਸ਼ੇ ਹੈ। ਇਸ ਕਰਕੇ ਗੁਰਸਿੱਖ ਪਿਆਰਿਓ, ਗੁਰਬਾਣੀ ਦੇ ਨਾਲ ਆਪਾਂ ਪਿਆਰ ਪਾਈਏ। ਜਿੰਨਾ ਵੱਧ ਤੋਂ ਵੱਧ ਗੁਰੂ ਕੀ ਪਾਵਨ ਗੁਰਬਾਣੀ ਦਾ ਪਾਠ ਕਰਾਂਗੇ, ਗੁਰਬਾਣੀ ਸਾਨੂੰ ਰਸਤਾ ਦੇਵੇਗੀ, ਸਾਨੂੰ ਸਮਝ ਆਵੇਗੀ, ਸਾਨੂੰ ਰਸ ਆਵੇਗਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਪਾਵਨ ਗੁਰਬਾਣੀ ਦੇ ਅੰਦਰ ਇਹ ਬਚਨ ਉਚਾਰਨ ਕੀਤੇ ਹਨ। ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਜੀ ਨੂੰ ਸਰਵ ਵਿਆਪਕ ਜਾਣ ਕੇ ਉਸ ਦਾ ਜਾਪ ਕਰੀਏ। ਜਿਹੜੇ ਬੰਦਗੀ ਵਾਲੇ ਸੰਤ ਜਨ ਹਨ, ਸਵਾਸ ਸਵਾਸ ਸਿਮਰਨ ਕਰਨ ਵਾਲੇ, ਉਹਨਾਂ ਦੀ ਅਵਸਥਾ ਹੀ ਸਤਿਗੁਰੂ ਸਾਹਿਬ ਜੀ ਨੇ ਦੱਸਿਆ ਕਿ ਉਹ ਪਰਮਾਤਮਾ ਨੂੰ ਸਰਵ ਵਿਆਪਕ ਜਾਣ ਕੇ ਜਾਪ ਕਰਦੇ ਹੈ। ਜਦੋਂ ਵੀ ਵਾਹਿਗੁਰੂ ਜੀ ਦਾ ਜਾਪ ਕਰਦੇ ਹੈ, ਉਹ ਇਉਂ ਅਨੁਭਵ ਕਰਦੇ ਹਨ ਕਿ ਪਰਮਾਤਮਾ ਜੀ ਸਰਵ ਵਿਆਪਕ ਹੈ। ਜੋ ਅਸੀਂ ਆਪਣੀ ਰਸਨਾ ਤੋਂ ਬੋਲਦੇ ਹਾਂ, ਵਾਹਿਗੁਰੂ ਜੀ ਦਾ ਜਾਪ ਕਰਦੇ ਹਾਂ, ਤੇ ਸਾਡੇ ਇੱਕ ਇੱਕ ਅੱਖਰ ਨੂੰ ਵਾਹਿਗੁਰੂ ਜੀ ਸੁਣਦੇ ਹੈ। ਜਦੋਂ ਐਸੀ ਭਾਵਨਾ ਅਸੀਂ ਧਾਰ ਕੇ ਗੁਰਬਾਣੀ ਦਾ ਚਾਹੇ ਪਾਠ ਕਰੀਏ, ਚਾਹੇ ਸਿਮਰਨ ਕਰੀਏ, ਉਹਦਾ ਸੰਗਤ ਜੀ ਕੋਈ ਵੱਖਰਾ ਆਨੰਦ ਤੇ ਰਸ ਬਣਦਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਸਿਮਰੰਤ ਸੰਤ ਸਰਵਤਰ ਰਮਣੰ, ਸਾਰਿਆਂ ਦੇ ਵਿੱਚ ਵਿਆਪਕ ਜਾਣ ਕੇ ਵਾਹਿਗੁਰੂ ਜੀ ਦੇ ਪਿਆਰੇ ਵਾਹਿਗੁਰੂ ਜੀ ਦਾ ਜਾਪ ਸਿਮਰਨ ਕਰਦੇ ਹਨ।
ਨਾਨਕ ਅਗਨਾਸਨ ਜਗਦੀਸ਼ਰ ਹੈ।
ਹਜੂਰ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਇਹ ਜਪਣ ਦਾ ਲਾਭ ਕੀ ਹੈ? ਕਹਿੰਦੇ ਅਗਨਾਸਨ ਇਹ ਪਾਪਾਂ ਦਾ ਨਾਸ ਕਰਨ ਵਾਲਾ ਹੈ। ਜਿਹੜੇ ਭਾਵਨਾ ਪਿਆਰ ਵਿੱਚ ਭਿੱਜ ਕੇ ਵਾਹਿਗੁਰੂ ਜੀ ਦਾ ਜਾਪ ਕਰਦੇ ਹੈ, ਉਹਨਾਂ ਦੇ ਪਾਪ ਨਸ਼ਟ ਹੋ ਜਾਂਦੇ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਹਿਸਕ੍ਰਿਤੀ ਬਾਣੀ ਦੇ ਵਿੱਚ ਥਾਂ ਥਾਂ 'ਤੇ ਪਾਵਨ ਗੁਰਬਾਣੀ ਦੇ ਅੰਦਰ ਹਜ਼ੂਰ ਨੇ ਬਹੁਤ ਥਾਵਾਂ 'ਤੇ ਇਸ ਦਾ ਜ਼ਿਕਰ ਕੀਤਾ ਹੈ। ਘੋਰ ਦੁਖਿਅੰਗ ਅਣਕ ਹੱਤਿਅੰਗ ਜਨਮ ਦਾਰਿਦਰਿਅੰਗ ਮਹਾਂਵਖਿਆਦੰਗ ਮਿਟੰਤ ਸਗਲ ਸਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਹਜ਼ੂਰ ਪਾਤਸ਼ਾਹ ਜੀ ਕਹਿੰਦੇ ਜਿਸ ਤਰ੍ਹਾਂ ਬਹੁਤ ਭਾਰੀ ਲੱਕੜਾਂ ਇਕੱਠੀਆਂ ਕੀਤੀਆਂ ਹੋਣ, ਥੋੜ੍ਹੀ ਜੀ ਅਗਨੀ ਲਾ ਦੇਈਏ ਤੇ ਸਾਰੀਆਂ ਲੱਕੜਾਂ ਸੜ ਕੇ ਸਵਾਹ ਹੋ ਜਾਂਦੀਆਂ ਨੇ। ਮਨੁੱਖ ਦੇ ਪਾਪ ਜਿੰਨੇ ਮਰਜ਼ੀ ਕੀਤੇ ਹੋਏ ਹੋਣ, ਪਰ ਜਦੋਂ ਕਿਤੇ ਗੁਰੂ ਕੀ ਸ਼ਰਨ ਦੇ ਵਿੱਚ ਆ ਜਾਵੇ, ਅੱਗੇ ਤੋਂ ਪਾਪ ਨਾ ਕਰਨ ਦਾ ਪਰਨ ਕਰ ਲਵੇ, ਸਤਿਗੁਰੂ ਸਾਹਿਬ ਜੀ ਦੀ ਰਹਿਮਤ ਹੁੰਦੀ ਹੈ ਕਿ ਜਿਹੜਾ ਵਾਹਿਗੁਰੂ ਜੀ ਦਾ ਇਹ ਜਾਪ ਸਿਮਰਨ ਨਾਮ ਹੈ, ਇਹ ਸਾਰਿਆਂ ਪਾਪਾਂ ਨੂੰ ਨਸ਼ਟ ਕਰਕੇ ਰੱਖ ਦਿੰਦਾ ਹੈ। ਹਜ਼ੂਰ ਪਾਤਸ਼ਾਹ ਜੀ ਇੱਥੇ ਬਚਨ ਉਚਾਰਨ ਕਰਦੇ ਹਨ, ਨਾਨਕ ਅਗਨਾਸਨ ਜਗਦੀਸ਼ਰ ਹੈ। ਜਿਹੜਾ ਜਗਤ ਦਾ ਮਾਲਕ ਹੈ, ਜਗਤ ਈਸ਼ਵਰ ਹੈ, ਉਸ ਦਾ ਨਾਮ ਪਾਪਾਂ ਦਾ ਨਾਸ਼ਕ ਹੈ, ਪਾਪਾਂ ਨੂੰ ਨਸ਼ਟ ਕਰਨ ਵਾਲਾ ਹੈ।
ਵੇਖਣ ਸੁਣਨ ਸੁਣਾਵਨੋ
ਐਸੇ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਗੁਰਸਿੱਖੋ ਤੁਸੀਂ ਪਰਮਾਤਮਾ ਵਾਹਿਗੁਰੂ ਜੀ ਨੂੰ ਸਾਰਿਆਂ ਥਾਵਾਂ ਦੇ ਵਿੱਚ ਉਸ ਦਾ ਸਰੂਪ ਵੇਖੋ। ਵੇਖਣ ਵੇਖਣਾ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਸਭੈ ਘਟ ਰਾਮ ਬੋਲੇ। ਆਪਾਂ ਵੱਖਰੇ ਵੱਖਰੇ ਰੂਪ ਵੇਖਦੇ ਹਾਂ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤੇ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਅਵਸਥਾ ਸੰਗਤ ਜੀ ਹੈ ਬਹੁਤ ਉੱਚੀ, ਪਰ ਸਤਿਗੁਰੂ ਸਾਹਿਬ ਜੀ ਜਿਨ੍ਹਾਂ 'ਤੇ ਤਰੁੱਠ ਪੈਣ, ਆਪਣੀ ਰਹਿਮਤ ਬਖਸ਼ਿਸ਼ ਕਰ ਦੇਣ, ਆਪਣੇ ਪਿਆਰਿਆਂ ਗੁਰਸਿੱਖਾਂ ਨੂੰ ਸਤਿਗੁਰੂ ਜੀ ਬਖਸ਼ ਵੀ ਦਿੰਦੇ ਹਨ। ਇਹ ਐਸੀ ਅਵਸਥਾ ਜਿਹੜੀ ਅਕਹਿ ਅਵਸਥਾ ਹੈ। ਹਜ਼ੂਰ ਪਾਤਸ਼ਾਹ ਜੀ ਕਹਿੰਦੇ, ਜਿਹੜੇ ਬੰਦਗੀ ਕਰਨ ਵਾਲੇ ਹਨ, ਸਿਮਰਨ ਕਰਨ ਵਾਲੇ ਨੇ, ਉਹ ਸਾਰਿਆਂ ਦੇ ਵਿੱਚ ਵਾਹਿਗੁਰੂ ਜੀ ਦਾ ਰੂਪ ਵੇਖਦੇ ਹੈ। ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਜਿਨ੍ਹਾਂ ਦੀ ਅੰਕਿਤ ਕੀਤੀ ਹੋਈ ਹੈ ਭਗਤ ਸਾਹਿਬਾਨ, ਉਹਨਾਂ ਨੇ ਸਾਰਿਆਂ ਰੂਪਾਂ ਵਿੱਚ ਵਾਹਿਗੁਰੂ ਜੀ ਦੇ ਸਰੂਪ ਨੂੰ ਵੇਖਿਆ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ, ਉਹ ਸੁਣਦੇ ਵੀ ਰਹੇ। ਪੇਖਣ ਸੁਣਨ, ਸਾਰਿਆਂ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਸੁਣਨਾ, ਪੇਖਣ ਸੁਣਨ ਸੁਣਾਵ ਨੂੰ, ਅਤੇ ਇਸੇ ਤਰ੍ਹਾਂ ਆਪਣੀ ਰਸਨਾ ਤੋਂ ਵਾਹਿਗੁਰੂ ਜੀ ਦਾ ਨਾਮ ਦਾ ਉਪਦੇਸ਼, ਵਾਹਿਗੁਰੂ ਜੀ ਦੇ ਨਾਮ ਦੀ ਸਿੱਖਿਆ ਦੂਸਰਿਆਂ ਨੂੰ ਸੁਣਾਉਂਦੇ ਹਨ।
ਮਨ ਮਹਿ ਦ੍ਰਿੜੀਐ ਸਾਚ,
ਮਨ ਮਹਿ ਦ੍ਰਿੜੀਐ ਸਾਚ, ਅਤੇ ਮਨ ਦੇ ਵਿੱਚ ਵੀ ਇੱਕ ਸੱਚੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਉਹ ਐਨ ਦ੍ਰਿੜ ਪਰਪੱਕ ਕਰਕੇ ਰੱਖਦੇ ਹੈ। ਉਹਨਾਂ ਦੀ ਇਹ ਪਰਪੱਕ ਅਵਸਥਾ ਬਣ ਜਾਂਦੀ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਪਿਆਰਿਓ, ਮਨ ਦੇ ਵਿੱਚ ਜਿਨ੍ਹਾਂ ਨੇ ਸੱਚੇ ਨਾਮ ਨੂੰ ਦ੍ਰਿੜ ਕਰ ਲਿਆ, ਇੱਕ ਤਾਂ ਹੈ ਕੇਵਲ ਰਸਨਾ ਦੇ ਨਾਲ ਆਪਾਂ ਵਾਹਿਗੁਰੂ ਜੀ ਦੇ ਨਾਮ ਦੀ ਉਪਮਾ ਸੁਣਦੇ ਹਾਂ, ਗੁਰਬਾਣੀ ਦਾ ਜਦ ਪਾਠ ਹੋ ਰਿਹਾ ਹੋਵੇ ਉਸ ਵੇਲੇ ਆਪਾਂ ਸੁਣਦੇ ਹਾਂ, ਜਿਨੀ ਨਾਮ 'ਤੇ ਆਇਆ ਗਏ ਮਸਕਤ ਕਾਲ, ਨਾਨਕ 'ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਜਦੋਂ ਗੁਰਬਾਣੀ ਦਾ ਕੀਰਤਨ ਸੁਣਦੇ ਹਾਂ ਉਸ ਦੇ ਵਿੱਚ ਵੀ ਨਾਮ ਦੀ ਬਾਤ ਹੈ। ਜਦੋਂ ਆਪ ਗੁਰਸਿੱਖੇ ਨਾਮ ਦੀ ਕਮਾਈ ਕਰਨ ਲੱਗ ਜਾਵੇ, ਸਤਿਗੁਰੂ ਸਾਹਿਬ ਜੀ ਕਹਿੰਦੇ ਹਨ, ਮਨ ਮੈਂ ਦ੍ਰਿੜੀਐ ਸਾਚ, ਮਨ ਦੇ ਵਿੱਚ ਜਦੋਂ ਪਰਪੱਕ ਹੋ ਗਿਆ, ਜਦੋਂ ਮਨ ਦੇ ਵਿੱਚ ਪਰਪੱਕ ਹੋ ਗਿਆ ਉਸ ਵੇਲੇ ਸਤਿਗੁਰੂ ਸਾਹਿਬ ਜੀ ਦੀ ਇਹ ਕਿਰਪਾ ਬਖਸ਼ਿਸ਼ ਵਰਤਦੀ ਹੈ। ਪੇਖਣ ਸੁਣਨ ਸੁਣਾਵਨ, ਫਿਰ ਉਹ ਵੇਖਦੇ ਵੀ ਸਭ ਰੂਪਾਂ ਵਿੱਚ ਵਾਹਿਗੁਰੂ ਜੀ ਨੂੰ ਹੈ, ਸੁਣਦੇ ਵੀ ਸਾਰਿਆਂ ਰੂਪਾਂ ਦੇ ਵਿੱਚ ਵਾਹਿਗੁਰੂ ਜੀ ਦੇ ਸਰੂਪ ਨੂੰ ਹਨ।
ਪੂਰ ਰਹਿਓ ਸਰਬੱਤਰ ਮੈਂ,
ਸਰਬੱਤਰ ਸਾਰਿਆਂ ਦੇ ਵਿੱਚ ਹੀ ਵਾਹਿਗੁਰੂ ਜੀ ਪਰਿਪੂਰਨ ਜੋ ਵਿਆਪਕ ਹੈ ਉਹਨਾਂ ਨੂੰ ਦਿਸ ਆਉਂਦਾ ਹੈ।
ਨਾਨਕ ਹਰ ਰੰਗ ਰਾਜ,
ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਐਸੇ ਪਰਮਾਤਮਾ ਵਾਹਿਗੁਰੂ ਜੀ ਦੇ ਰੰਗ ਦੇ ਵਿੱਚ, ਪਿਆਰ ਵਿੱਚ, ਪ੍ਰੇਮ ਦੇ ਵਿੱਚ ਗੁਰਸਿੱਖੋ ਤੁਸੀਂ ਆਪਣੇ ਮਨ ਨੂੰ ਰੰਗੀਚ ਲੈਣਾ ਕਰੋ।
ਮੌੜੀ ਹਰ ਏਕ ਨਿਰੰਜਨ ਗਾਈਐ,
ਜੋ ਸਿਧਾਂਤ ਸਲੋਕ ਦੇ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਰੱਖਿਆ ਉਹੀ ਸਿਧਾਂਤ ਅੱਗੇ ਪੌੜੀ ਦੇ ਵਿੱਚ ਹਜ਼ੂਰ ਪਾਤਸ਼ਾਹ ਜੀ ਬਿਆਨ ਕਰਦੇ ਹਨ। ਹਰ ਏਕ ਨਿਰੰਜਨ ਗਾਈ ਹੈ, ਜਿਹੜਾ ਹਰੀ ਪਰਮਾਤਮਾ ਸਭਨਾਂ ਨੂੰ ਹਰੇ ਭਰੇ ਕਰਨ ਵਾਲਾ, ਜਿਸ ਦਾ ਨਾਮ ਪਾਪਾਂ ਦਾ ਹਾਰਕ ਹੈ, ਹਰ ਹਰੰਤੀ ਪਾਪਾਨੀ ਦੁਸ਼ਟ ਚਿੱਤੀ ਅਪੀ ਸਿਮਰਤਾ, ਇਹ ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਪਰਮਾਤਮਾ ਵਾਹਿਗੁਰੂ ਜੀ ਨੂੰ ਇਸ ਕਾਰਨ ਕਰਕੇ ਹਰੀ ਆਖਦੇ ਹਾਂ ਕਿ ਸਾਰਿਆਂ ਦੇ ਪਾਪਾਂ ਦਾ ਉਹ ਹਾਰਕ ਹੈ, ਪਾਪਾਂ ਦਾ ਨਸ਼ਟ ਕਰਨ ਵਾਲਾ ਹੈ। ਐਸਾ ਜਿਹੜਾ ਹਰ ਏਕ ਨਿਰੰਜਨ ਗਾਈ ਹੈ, ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਹੈ, ਉਸ ਪਰਮਾਤਮਾ ਵਾਹਿਗੁਰੂ ਜੀ ਨੂੰ ਕੀਰਤਨ ਰੂਪ ਦੇ ਅੰਦਰ, ਜਸ ਰੂਪ ਦੇ ਅੰਦਰ ਗਾਇਨ ਕਰੀਏ।
ਸਭ ਅੰਤਰ ਸੋਈ,
ਪਰਮਾਤਮਾ ਵਾਹਿਗੁਰੂ ਜੀ ਸਾਰਿਆਂ ਦੇ ਅੰਦਰ ਹੈ, ਵਿਆਪਕ ਹੈ।
ਕਰਨ ਕਾਰਨ ਸਮਰੱਥ ਪ੍ਰਭ,
ਜਿਹੜਾ ਪਰਮਾਤਮਾ ਵਾਹਿਗੁਰੂ ਜੀ ਸਾਰੇ ਕਾਰਨਾਂ ਦੇ ਕਰਨ ਦੀ ਸਮਰੱਥਾ ਰੱਖਦਾ, ਸੰਸਾਰ ਦੇ ਰਚਨ ਦੇ ਜਿੰਨੇ ਕਾਰਨ ਹਨ, ਜਿੰਨੇ ਦੁਨਿਆਵੀ ਕਾਰਨ ਹਨ, ਸਾਰਿਆਂ ਦੇ ਕਰਨ ਦੇ ਵਾਲਾ ਪਰਮਾਤਮਾ ਵਾਹਿਗੁਰੂ ਜੀ ਸਮਰੱਥਾ ਰੱਖਦਾ ਹੈ, ਸਰਵ ਸ਼ਕਤੀਵਾਨ ਹੈ।
ਜੋ ਕਰੇ ਸੋ ਹੋਈ,
ਜੋ ਕੁਝ ਪਰਮਾਤਮਾ ਵਾਹਿਗੁਰੂ ਜੀ ਕਰਦੇ ਹਨ ਸੰਸਾਰ ਦੇ ਅੰਦਰ ਉਹੀ ਕੁਝ ਵਰਤ ਰਿਹਾ ਵਾਪਰ ਰਿਹਾ ਹੈ।
ਖਿਨ ਮਹਿ ਥਾਪ ਅਥਾਪ ਦਾ,
ਪਰਮਾਤਮਾ ਵਾਹਿਗੁਰੂ ਜੀ ਦੇ ਅੰਦਰ ਕਿੰਨੀ ਵੱਡੀ ਸਮਰੱਥਾ ਹੈ। ਵਾਹਿਗੁਰੂ ਜੀ ਇੱਕ ਖਿਨ ਦੇ ਵਿੱਚ ਹੀ ਥਾਪ ਪੈਦਾ ਕਰ ਦਿੰਦੇ ਹੈ ਤੇ ਦੂਸਰੇ ਖਿਨ ਦੇ ਵਿੱਚ ਹੀ ਉਥਾਪ ਦਾ ਨਸ਼ਟ ਕਰਕੇ ਰੱਖ ਦਿੰਦੇ ਹੈ। ਪਰਮਾਤਮਾ ਵਾਹਿਗੁਰੂ ਜੀ ਅੱਖ ਦੇ ਝਮਕੇ ਦੇ ਵਿੱਚ ਹੀ ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਐਸੇ ਪਰਮਾਤਮਾ ਵਾਹਿਗੁਰੂ ਜੀ ਖਿਨ ਮੈਂ ਥਾਪਿਓ ਥਾਪ ਦਾ, ਖਿਨ ਵਿੱਚ ਹੀ ਪੈਦਾ ਕਰਕੇ ਤੇ ਖਿਨ ਦੇ ਵਿੱਚ ਹੀ ਦੂਜੇ ਖਿਨ ਵਿੱਚ ਹੀ ਨਸ਼ਟ ਕਰਕੇ ਰੱਖ ਦਿੰਦਾ ਹੈ।
ਜਿਸ ਬਿਨ ਨਹੀਂ ਕੋਈ,
ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਪਿਆਰੇ ਗੁਰਸਿੱਖੋ, ਉਸ ਪਰਮਾਤਮਾ ਤੋਂ ਬਿਨਾਂ ਸੰਸਾਰ ਦੇ ਅੰਦਰ ਰੱਖਿਆ ਕਰਨ ਵਾਲਾ ਹੋਰ ਦੁਨੀਆਂ ਦੇ ਵਿੱਚ ਕੋਈ ਨਹੀਂ ਹੈ।
ਖੰਡ ਬ੍ਰਹਿਮੰਡ ਪਾਤਾਲ ਦੀਪ,
ਐਸੇ ਪਰਮਾਤਮਾ ਵਾਹਿਗੁਰੂ ਜੀ ਖੰਡਾਂ ਵਿੱਚ ਇਹ ਜਿੰਨੇ ਨੌ ਖੰਡ ਧਰਤੀ ਦੇ ਹਿੱਸੇ ਮੰਨੇ ਹੈ ਸਾਰਿਆਂ ਥਾਵਾਂ ਦੇ ਵਿੱਚ, ਬ੍ਰਹਿਮੰਡਾਂ ਦੇ ਵਿੱਚ, ਔਰ ਖੰਡ ਬ੍ਰਹਿਮੰਡ ਪਾਤਾਲ ਦੀਪ, ਜਿਹੜੇ ਪਾਤਾਲ ਲੋਕ ਹੈ ਅਤੇ ਇਸੇ ਤਰ੍ਹਾਂ ਜਿਹੜੇ ਸੱਤ ਦੀਪ ਹੈ, ਇਹਨਾਂ ਸਾਰਿਆਂ ਭਾਵ ਸਾਰੀ ਧਰਤੀ ਦੇ ਵਿੱਚ ਹੀ
ਰਵਿਆ ਸਭ ਲੋਏ,
ਸਾਰਿਆਂ ਲੋਕਾਂ ਦੇ ਵਿੱਚ ਹੀ ਪਰਮਾਤਮਾ ਵਾਹਿਗੁਰੂ ਜੀ ਵਿਆਪਕ ਹੈ, ਸਾਰਿਆਂ ਥਾਵਾਂ ਦੇ ਵਿੱਚ ਸਾਰਿਆਂ ਦੀ ਕਨਸੋ ਨੂੰ ਜਾਣਦਾ ਹੈ।
ਜਿਸ ਆਪ ਬੁਝਾਏ ਸੋ ਬੁਝਸੀ,
ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਗੁਰੂ ਦੁਆਰਾ ਜਿਨ੍ਹਾਂ ਨੂੰ ਪਰਮਾਤਮਾ ਵਾਹਿਗੁਰੂ ਜੀ ਦੀ ਬਾਬਤ ਗੁਰੂ ਦੁਆਰਾ ਆਪ ਸਮਝਾ ਦੇਣ ਬੁਝਾ ਦੇਣ ਸੋ ਬੁੱਝ ਸੀ, ਉਹੀ ਜੀਵ ਇਹ ਐਸੀਆਂ ਵਿਚਾਰਾਂ ਨੂੰ ਐਸੇ ਗੁੱਝੇ ਭੇਦਾਂ ਨੂੰ ਸਮਝ ਸਕਦਾ ਹੈ। ਪਰ ਇਹ ਗੁਰੂ ਦੁਆਰਾ ਸਮਝਿਆ ਜਾ ਸਕਦਾ ਹੈ, ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਦੇ ਵਿੱਚ ਇੱਕ ਐਸਾ ਵੀ ਵਚਨ ਆਖਿਆ, ਗੁਰਮਹਿ ਆਪ ਸਮੋਏ ਸ਼ਬਦ ਵਰਤਾਇਆ। ਪਰਮਾਤਮਾ ਵਾਹਿਗੁਰੂ ਜੀ ਨੇ ਆਪਣੇ ਆਪ ਨੂੰ ਗੁਰੂ ਦੇ ਵਿੱਚ ਸਮੋਇਆ ਹੋਇਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਵਰਤਮਾਨ ਜਗਤ ਕਰ ਦੇ ਵਿੱਚ ਗੁਰੂ ਹਨ। ਸੰਗਤ ਜੀ, ਇੱਕ ਇੱਕ ਅੱਖਰ ਸਤਿਗੁਰੂ ਸਾਹਿਬ ਜੀ ਦਾ ਪਾਵਨ ਗੁਰਬਾਣੀ ਦਾ ਕਲਿਆਣ ਕਰਦਾ ਹੈ। ਪਰ ਸਾਡੇ ਅੰਦਰ ਦੀ ਭਾਵਨਾ ਪਿਆਰ ਬਣ ਜਾਵੇ, ਸਾਡੀ ਸ਼ਰਧਾ ਬਣ ਜਾਵੇ, ਸਾਡਾ ਸਿਦਕ ਬਣ ਜਾਵੇ, ਗੁਰੂ ਦੇ ਅੰਦਰ ਸਤਿਗੁਰੂ ਸਾਹਿਬ ਜੀ ਪਰਮਾਤਮਾ ਵਾਹਿਗੁਰੂ ਜੀ ਨੇ ਆਪਣਾ ਆਪ ਸਮੋ ਕੇ ਰੱਖਿਆ ਹੋਇਆ, ਜਿਨ੍ਹਾਂ ਨੂੰ ਗੁਰੂ ਦੁਆਰਾ ਸਤਿਗੁਰੂ ਸਾਹਿਬ ਜੀ ਬੁਝਾ ਦੇਣ, ਗੁੱਝੇ ਰਹੱਸ ਸਮਝਾ ਦੇਣ, ਉਹ ਦੁਨੀਆਂ ਦੇ ਅੰਦਰ ਸਮਝ ਜਾਂਦਾ ਹੈ, ਕਿਉਂਕਿ ਗੁਰੂ ਦੁਆਰਾ ਹੀ ਸਤਿਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਦੇ ਵਿੱਚ ਬਹੁਤ ਭਾਰੀ ਵੱਡੀ ਮਹਾਨਤਾ ਦੱਸੀ ਹੈ। ਗੁਰਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ ਅਗਨ ਕੱਟ ਹੈ ਸਭ ਤੇਰੇ, ਗੁਰ ਨੈਣ ਵੈਣ ਗੁਰ ਗੁਰ ਕਰਹੋ, ਗੁਰੂ ਸਤ ਕਬ ਨਲ ਕਹੈ, ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਆਥ ਸੰਸਾਰ ਮਹਿ। ਦੁਨੀਆਂ ਦੇ ਅੰਦਰੋਂ ਨਿਰਾਰਥਕ ਜਨਮ ਲੈ ਕੇ ਚਲੇ ਜਾਂਦੇ ਹਨ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਬਖਸ਼ਿਸ਼ਾਂ ਕਰਨ, ਇਸ ਸ਼ਬਦ ਦੇ ਅੰਦਰ ਗੁਰੂ ਦੀ ਮਹਾਨਤਾ, ਗੁਰੂ ਦੀ ਮਹਿਮਾ ਬਖਸ਼ੀ ਹੈ। ਆਪਾਂ ਗੁਰੂ ਵਾਲੇ ਬਣ ਕੇ, ਗੁਰੂ ਚਰਨਾਂ ਦੇ ਨਾਲ ਜੁੜ ਕੇ ਲਾਹਾ ਪ੍ਰਾਪਤ ਕਰੀਏ। ਜਿਸ ਆਪ ਬੁਝਾਏ ਸੋ ਬੁੱਝ ਸੀ, ਨਿਰਮਲ ਜਨ ਸੋਈ। ਸਤਿਗੁਰੂ ਸਾਹਿਬ ਕਹਿੰਦੇ ਉਹ ਨਿਰਮਲ ਪੁਰਸ਼ ਹੈ ਜਿਹੜਾ ਇਸ ਗੱਲ ਨੂੰ ਸਮਝ ਜਾਂਦਾ ਹੈ। ਸੋ ਨਿਯਤ ਸਮਾਂ ਸੰਗਤ ਜੀ ਆਪਣਾ ਸੰਪੂਰਨ ਹੋਇਆ ਹੈ। ਆਖਰੀ ਪੰਕਤੀ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਜੀ।
ਖੰਡ ਬ੍ਰਹਿਮੰਡ ਪਾਤਾਲ ਦੀਪ, ਰਵਿਆ ਸਭ ਲੋਏ, ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਇਹ ਸਮਰੱਥ ਅਗਮ ਪੂਰਨ ਮੋਹੇ ਮਾਇਆ ਧਾਰ, ਅੰਧ ਕੂਪ ਮਹਾਂ ਭਿਆਨ, ਨਾਨਕ ਪਾਰ ਉਤਾਰ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇ ਬੰਦੇ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇ ਬੰਦੇ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।